ਤੇ ਅਸੀਂ ਕਦੇ ਨਿਰਣਾ ਕਰਦੇ ਹਾਂ, ਸਾਨੂੰ ਤਾਂ ਐਂ ਲੱਗਦਾ ਅਸੀਂ ਤਾਂ ਲੋਕਾਂ ਵਰਗੇ ਜਾਂ ਐਵੇਂ ਹੀ ਕੋਹਲੂ ਦੇ ਬੈਲ ਬਣ ਕੇ ਘੁੰਮੀ ਗਏ ਹਾਂ। ਜਦੋਂ ਖੋਪੇ ਖੋਲਦੇ ਨੇ ਕੋਹਲੂ ਦਾ ਬੈਲ ਉੱਥੇ ਹੀ ਹੁੰਦਾ। ਪਰਮਤ ਫਿਰਤ ਕੱਪ ਕੇ ਬੈਲ ਬੈਲ ਜ ਕਹਿੰਦੇ ਉੱਥੇ ਕੋਹਲੂ ਦੇ ਬੈਲ ਵਾਂਗੂ ਪਰਮ ਦਾ ਫਿਰਦਾ ਪੈੜ ਦੇ ਵਿੱਚ। ਤੇ ਸਾਨੂੰ ਕੋਈ ਮਹਾਰਾਜ ਕੋਈ ਰਸਤਾ ਦੱਸੋ, ਜਿੱਥੇ ਔਗਣ ਹੈ ਜਿੱਥੇ ਸਾਡਾ ਕੋਈ ਨੁਕਸ ਹੈ ਉੱਥੇ ਆਪ ਕੱਢਣ ਦਾ ਜਗਤ ਕਰੋ। ਬੜੇ ਚੰਗੇ ਗੁਰਸਿੱਖ ਸੀ ਇਹ, ਮੱਥਾ ਟੇਕੋ ਉਹਨਾਂ ਗੁਰਸਿੱਖਾਂ ਨੂੰ, ਸਤਿਕਾਰ ਕਰੋ ਜਿਨ੍ਹਾਂ ਨੇ ਆਪਣੀ ਕਮਜ਼ੋਰੀ ਗੁਰੂ ਮਹਾਰਾਜ ਨੂੰ ਦੱਸ ਦਿੱਤੀ। ਅਸੀਂ ਤਾਂ ਦੱਸਦੇ ਹੀ ਨਹੀਂ, ਅਸੀਂ ਤਾਂ ਕਹਿੰਦੇ ਸਾਡੀ ਬਿਰਤੀ ਲੱਗਦੀ ਹੈ ਜੀ, ਸਾਡੀ ਸੁਰਤਾਂ ਫਲਾਣੇ ਖੰਡ 'ਚ ਪਹੁੰਚਦੀ ਹੈ, ਮੇਰੀ ਸੁਰਤ ਫਲਾਣੇ ਥਾਂ ਪਹੁੰਚਦੀ ਹੈ। ਜੇ ਸੁਰਤ ਪਹੁੰਚਦੀ ਹੋਵੇ ਉੱਥੇ ਦੀਆਂ ਨਿਸ਼ਾਨੀਆਂ ਵਰਤਿਆ ਕਰਦੀਆਂ ਨੇ, ਗੱਲਾਂ ਨਾਲ ਕਹੀ ਹੋਈ ਸੁਰਤ ਨਹੀਂ ਹੋਇਆ ਕਰਦੀ, ਕਨਸੈਪਸ਼ਨ ਆਫ ਮਾਇੰਡ ਹੋਇਆ ਕਰਦਾ। ਕੋਈ ਟਿਕਾਣਾ ਮਿਥ ਲੈਣਾ ਉੱਥੇ ਨੂੰ, ਇਹ ਕਹਿਣਾ ਕਿ ਮੈਂ ਪਹੁੰਚ ਗਿਆ, ਉੱਥੇ ਦੀਆਂ ਨਿਸ਼ਾਨੀਆਂ ਜਦ ਤੱਕ ਪ੍ਰਾਪਤ ਨਹੀਂ ਹੁੰਦੀਆਂ ਉਨੀ ਦੇਰ ਤੱਕ ਉੱਥੇ ਸੁਰਤ ਨਹੀਂ ਪਹੁੰਚਿਆ ਕਰਦੀ। ਫਿਰ ਇਹ ਵੀ ਧੋਖਾ ਹੈ, ਕਨਸੈਪਸ਼ਨ ਆਫ ਮਾਇੰਡ ਜਿਹੜੀ ਆ ਉਹ ਨਿਸ਼ਾਨੀਆਂ ਵੀ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ। ਜੇ ਅਨਹਦ ਸੁਣਨਾ ਅਨਹਦ ਸੁਣਨ ਲੱਗ ਜਾਣਗੇ, ਜੇ ਕੀਰਤਨ ਸੁਣਨਾ ਸੁਣਨ ਲੱਗ ਜਾਏਗਾ, ਜੇ ਪ੍ਰਕਾਸ਼ ਦੇਖਣਾ ਦੇਖਣ ਲੱਗ ਜਾਏਗਾ, ਪਰ ਦੈਟ ਇਜ਼ ਆਲ ਕਨਸੈਪਸ਼ਨ ਆਫ ਮਾਇੰਡ, ਅਸਲੀ ਅਵਸਥਾ ਪ੍ਰਾਪਤ ਨਹੀਂ ਹੋਈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਸਾਡੇ 'ਤੇ ਤਾਂ ਕੋਈ ਐਸਾ ਕੌਤਕ ਵਰਤਿਆ ਨਹੀਂ ਹੈ, ਐਸੀ ਘਟਨਾ ਵਰਤੀ ਨਹੀਂ ਜਿਹਦੇ ਨਾਲ ਅਸੀਂ ਇਹ ਕਹਿ ਸਕੀਏ ਵੀ ਸਾਨੂੰ ਕੁਛ ਪ੍ਰਾਪਤੀ ਹੋਈ ਹੈ। ਅਸੀਂ ਤਾਂ ਜਿੱਥੇ ਪਹਿਲਾਂ ਸੀ ਉਸੇ ਤਰ੍ਹਾਂ ਹੋਣਾ, ਜਦ ਪਹਿਲਾਂ ਵੀ ਗੁੱਸਾ ਆਉਂਦਾ ਸੀ ਸਾਨੂੰ ਹੁਣ ਵੀ ਗੁੱਸਾ ਆਉਂਦਾ, ਪਹਿਲਾਂ ਵੀ ਈਰਖਾ ਸਾਡੇ ਮਨ 'ਚ ਸੀ ਹੁਣ ਵੀ ਈਰਖਾ ਹੈ, ਦੂਸਰੇ ਨੂੰ ਦੇਖ ਨਹੀਂ ਸਕਦੇ ਅਸੀਂ, ਪਹਿਲਾਂ ਵੀ ਸਾਡੇ ਮਨ ਵਿੱਚ ਕ੍ਰੋਧ ਸੀ ਹੁਣ ਵੀ ਸਾਡੇ ਮਨ ਵਿੱਚ ਕ੍ਰੋਧ ਹੈ, ਅਤੇ ਪਹਿਲਾਂ ਵੀ ਅਸੀਂ ਚੋਰੀ ਕਰਦੇ ਸੀ ਹੁਣ ਵੀ ਅਸੀਂ ਚੋਰੀ ਕਰਦੇ ਹਾਂ। ਜੋ ਕੁਛ ਪਹਿਲਾਂ ਸੀ ਸਾਡੇ ਮਨ 'ਚ ਕੋਈ ਪਰਿਵਰਤਨ ਨਹੀਂ ਪਿਆ। ਅਮਰੀਕਨ ਅਤੇ ਇੰਗਲੈਂਡ ਦੇ ਜਿਹੜੇ ਨੇ ਗੋਰੇ, ਇਹ ਬੜੇ ਸਟੇਟ ਫਾਰਵਰਡ ਨੇ, ਇਹ ਧਰਮ ਧਾਰਨ ਕਰ ਲੈਂਦੇ ਨੇ, ਸੁਣ ਲਈਆਂ ਗੱਲਾਂ ਕਹਿੰਦੇ ਠੀਕ ਆ ਅਸੀਂ ਸਿੰਘ ਬਣ ਜਾਂਦੇ ਹਾਂ। ਇਹਦੇ 'ਚ ਕੀ ਵਿਸ਼ੇਸ਼ਤਾ ਹੀ ਹੈ? ਸਾਡੇ ਵਰਗਾ ਦੱਸ ਦਿੰਦਾ ਵੀ ਇਹ ਜੇ ਨਾਮ ਜਪੇ ਤਾਂ ਬਿਰਤੀ ਜਿਹੜੀ ਹੈ ਇਹ ਅੰਤਰਮੁਖ ਹੋ ਕੇ ਸ਼ਾਂਤੀ ਦਿੰਦੀ ਹੈ, ਜੇ ਰਸਨਾ 'ਤੇ ਧਿਆਨ ਰੱਖੇ ਤਾਂ ਰਸ ਆਉਣਾ ਸ਼ੁਰੂ ਹੋ ਜਾਂਦਾ, ਜੇ ਗਲੇ ਵਿੱਚ ਧਿਆਨ ਰੱਖੇ ਫਿਰ ਬਹੁਤ ਮਿੱਠਾ ਰਸ ਹੋ ਜਾਂਦਾ ਅਤੇ ਲਾਈਟ ਆ ਜਾਂਦੀ ਹੈ, ਜੇ ਮੱਥੇ 'ਚ ਧਿਆਨ ਰੱਖੇ ਤਾਂ ਅਨਹਦ ਸ਼ਬਦ ਜਾਗ ਪੈਂਦਾ। ਇਸ ਤਰ੍ਹਾਂ ਉਹ ਸੁਣ ਕੇ ਬੜੇ ਉਤਸ਼ਾਹਿਤ ਹੁੰਦੇ ਨੇ, ਮਿਹਨਤ ਕਰਦੇ ਨੇ, ਫਿਰ ਵਾਰ ਵਾਰ ਪੁੱਛਦੇ ਨੇ ਵੀ ਹੋਰ ਦੱਸੋ ਤਰੀਕਾ, ਵੀ ਮੈਨੂੰ ਕੁਛ ਬਣਿਆ ਨਹੀਂ। ਜੇ ਨਾ ਬਣੇ ਉੱਥੇ ਹੀ ਛੱਡ ਦਿੰਦੇ ਨੇ, ਧਰਮ ਕਹਿੰਦੇ ਨਾ ਪਾਈਏ ਤਾਂ ਟਾਈਮ ਵੇਸਟ ਹੈ, ਗੱਲ ਸਮਝ ਜਾਂਦੇ ਨੇ ਫਿਰ ਉਹਦੀ ਪ੍ਰਾਪਤੀ ਵਾਸਤੇ ਲੱਗ ਜਾਂਦੇ। ਸਾਡੇ 'ਚ ਸੁਚੇਤ ਪੁਣਾ ਨਹੀਂ ਹੈ, ਅਚੇਤ ਅਸੀਂ ਹਾਂ ਧਰਮ ਦੇ ਵਿੱਚ ਆਏ ਹੋਏ। ਦੋ ਗੱਲਾਂ ਹੁੰਦੀਆਂ, ਜਾਂ ਤਾਂ ਪ੍ਰਾਪਤੀ ਕਰੋ ਅਤੇ ਜਾਂ ਦੁਨੀਆਂ ਦਾ ਰਸ ਨਾ ਛੱਡੋ, ਨਾ ਉੱਧਰਲੇ ਨਾ ਉੱਧਰਲੇ, ਨਾ ਇਤਕੇ ਨਾ ਉਤਕੇ, ਵਿੱਚੇ ਖਾਧੇ ਗੁੱਤਕੇ, ਗੋਤੇ ਖਾਂਦਾ ਵਿਚਾਲੀ, ਨਾ ਦੁਨੀਆ ਹੀ ਰੱਖੀ ਅਤੇ ਨਾ ਰੂਹਾਨੀਅਤ 'ਚ ਆਇਆ। ਇਰਾਦਾ ਹੋਣਾ ਚਾਹੀਦਾ ਪੱਕਾ। ਸੋ ਉਹ ਗੁਰਸਿੱਖਾਂ ਨੇ ਸਪਸ਼ਟ ਕਹਿਤਾ ਮਹਾਰਾਜ ਨੂੰ, ਮਹਾਰਾਜ ਸੱਚੇ ਪਾਤਸ਼ਾਹ ਨੌ ਨੌ ਬਾਣੀਆਂ ਵੀ ਪੜ੍ਹਦੇ ਹਾਂ ਪਰ ਸਾਡੇ 'ਤੇ ਅਸਰ ਨਹੀਂ ਹੋ ਰਿਹਾ ਕੋਈ ਵੀ, ਸਾਡੇ 'ਚ ਪਰਿਵਰਤਨ ਨਹੀਂ ਆਇਆ। ਜੋ ਕੁਛ ਬਾਣੀ ਕਹਿੰਦੀ ਹੈ ਵੀ ਬਾਣੀ ਪੜ੍ਹ ਕੇ ਨਾਮ ਜਪ ਕੇ ਬੰਦਾ ਜਿਹੜਾ ਹੈ ਉਹ ਪਸ਼ੂ ਤੋਂ ਪ੍ਰੇਤ ਤੋਂ ਮਨੁੱਖ ਤੋਂ ਦੇਵਤਾ ਰੂ ਅਵਸਥਾ 'ਚ ਪਹੁੰਚ ਜਾਂਦਾ, ਪਰ ਅਸੀਂ ਤਾਂ ਉੱਥੇ ਹੀ ਹਾਂ, ਉਹ ਉਸ ਤੋਂ ਵੀ ਅਸੀਂ ਥੱਲੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਫਿਰ ਕਿਹਾ ਕਿ ਪ੍ਰੇਮੀਓ ਬਾਣੀ 'ਚ ਨਾ ਤੁਸੀਂ ਕਹੋ ਇਹ ਇਸ ਗੱਲ, ਇਹ ਜ਼ਰੂਰ ਕੋਈ ਨਾ ਕੋਈ ਤੁਹਾਡੇ ਵਿੱਚ ਨੁਕਸ ਹੈ। ਕਹਿਣ ਲੱਗੇ ਅੱਛਾ ਤੁਹਾਨੂੰ ਸਮਝਾਉਂਦੇ ਹਾਂ। ਫਿਰ ਮਹਾਰਾਜ ਨੇ ਸੁਨੇਹਾ ਭੇਜਤਾ ਸ਼੍ਰੀਮਾਨ ਨੂੰ ਬਈ ਇੱਕ ਬਾਲਤਾ ਸੁਖਨਦਾਨ ਦਾ ਰਗੜ ਕੇ ਦਸ ਦਸ ਬਾਟੇ ਭੇਜ ਦਿਓ। 20 ਬਾਟੇ ਮੰਗਾ ਲਏ, 10 ਇੱਕ ਪਾਸੇ ਬਿਠਾ ਤੇ 10 ਇੱਕ ਪਾਸੇ। ਵਰਤਾਰੇ ਨੂੰ ਹੁਕਮ ਹੋਇਆ ਕਿ ਇੱਕਣਾਂ ਨੂੰ ਇੱਕ ਇੱਕ ਘੁੱਟ ਪਾ ਦੇ, ਦੂਜਿਆਂ ਦੇ ਪਿਆਲੇ ਭਰ ਦੇ ਬਾਟੇ। ਕਹਿੰਦੇ ਲਓ ਬਈ ਜਿਨ੍ਹਾਂ ਦੇ ਤਾਂ ਭਰੇ ਹੋਏ ਨੇ ਉਹ ਤਾਂ ਉਹ ਉੱਥੇ ਚਲੇ ਜਾਓ, ਉਹ ਦੂਰ ਚਲੇ ਜਾਓ, ਉਹ ਨੀਵਾਂ ਥਾਂ ਹੈ, ਉਹਦੇ ਕੰਢੇ 'ਤੇ ਬਹਿ ਜਾਓ ਅਤੇ ਕੁਰਲੀ ਵੱਡੀ ਸਾਰੀ ਭਰ ਲਈ, ਘੁੱਟ ਭਰ ਲਈ ਅਤੇ ਕੁਰਲੀ ਕਰਕੇ ਡੋਲ ਦਿਓ। ਜਿੰਨਾ ਚਿਰ ਮੂੰਹ 'ਚ ਰੱਖ ਸਕਦੇ ਹੋ ਰੱਖ ਲਓ ਅਤੇ ਬਾਅਦ ਫਿਰ ਡੋਲ ਦਿਓ। ਸੋ ਖਤਮ ਕਰਕੇ ਆਓ ਸਾਡੇ ਕੋਲ। ਪਰ ਖਿਆਲ ਇਹ ਰੱਖਣਾ ਵੀ ਇੱਕ ਕਤਰਾ ਵੀ ਅੰਦਰ ਨਾ ਚੱਲਿਆ ਜਾਵੇ। ਦੂਸਰਿਆਂ ਨੂੰ ਕਹਿੰਦੇ ਆ ਪੀ ਲਓ ਬਹਿ ਜਾਓ। ਦੋਏ ਆ ਗਏ ਲੈਣ, ਮਹਾਰਾਜ ਕਹਿੰਦੇ ਕਿਹੜੇ ਕਿਹੜੇ ਹੋ ਬਈ, ਅੱਡ ਅੱਡ ਬਹਿ ਜਾਓ। ਅੱਡ ਅੱਡ ਬਿਠਾ ਲਏ। ਕਹਿਣ ਲੱਗੇ ਕਿਉਂ ਭਾਈ ਗੁਰਮੁਖੋ, ਤੁਸੀਂ ਬਾਟੇ ਭਰੇ ਹੋਏ ਕਿੰਨਾ ਕਿੰਨਾ ਚਿਰ ਮੂੰਹ 'ਚ ਰੱਖੇ ਨੇ, ਅਤੇ ਫਿਰ ਤੁਹਾਨੂੰ ਕੋਈ ਅਸਰ ਹੋਇਆ, ਕੋਈ ਨਸ਼ਾ ਹੋਇਆ ਇਹਦਾ? ਨਸ਼ਾ ਕੀ ਹੁੰਦਾ ਹੈ? ਸਾਰੇ ਹੀ ਨਸ਼ੇ ਗਰਮ ਅਤੇ ਖੁਸ਼ਕ ਹੁੰਦੇ ਨੇ, ਬ੍ਰੇਨ ਨੂੰ ਦੱਬਦੇ ਨੇ ਜਾ ਕੇ। ਬ੍ਰੇਨ ਹੈ ਬਹੁਤ ਕੀਮਤੀ ਚੀਜ਼ ਵਾਹਿਗੁਰੂ ਜੀ। ਆਹ ਸੰਸਾਰ ਹੈ ਹੀ ਬ੍ਰੇਨ ਦਾ, ਜੇ ਬ੍ਰੇਨ ਨਾ ਹੋਵੇ, ਚਾਹੇ 6.5 ਫੁੱਟ ਲੰਮਾ ਬੰਦਾ, 45 ਇੰਚ ਚੌੜੀ ਛਾਤੀ ਹੈ, ਇਕੱਲਾ ਹੀ ਹਲਟ ਚਲਾਈ ਜਾਂਦਾ ਸਾਰਾ ਦਿਨ, ਥੱਕਦਾ ਨਹੀਂ ਹੈ, ਵੱਡੇ ਤੋਂ ਵੱਡਾ ਕੰਮ ਕਰ ਸਕਦਾ, ਜੇ ਬ੍ਰੇਨ ਨਹੀਂ ਹੈ ਕਿਸੇ ਕੰਮ ਦਾ ਨਹੀਂ, ਬੰਦਾ ਨਿਕੰਮਾ ਬੰਦਾ, ਉਹ ਕੋਈ ਕੰਮ ਨਹੀਂ ਕਰ ਸਕਦਾ, ਕਿਉਂਕਿ ਬ੍ਰੇਨ ਨਹੀਂ ਉਹਨੂੰ ਫੜ ਕੇ, ਨਾ ਕੋਈ ਮਾਂ ਪਿਆਰ ਕਰੇ, ਨਾ ਪਿਤਾ ਪਿਆਰ ਕਰੇ, ਨਾ ਭਰਾ ਪਿਆਰ ਕਰਨ, ਕਿਉਂਕਿ ਇਹਦਾ ਜਿਹੜਾ ਸੰਬੰਧ ਹੈ ਇਹ ਸਾਰਾ ਹੀ ਗਰਜ ਦਾ ਸੰਬੰਧ ਹੈ। ਉਹੀ ਬੰਦਾ ਕਮਲਾ ਹੋ ਜਾਏ, ਉਹਨੂੰ ਕੋਈ ਰੱਖ ਨਹੀਂ ਸਕਦਾ ਘਰ, ਉਹਨੂੰ ਅੰਮ੍ਰਿਤਸਰ ਸੀਟਾਂ ਪਾਲਣਗੇ ਵੀ ਉੱਥੇ ਦਾਖਲ ਕਰਾਏ ਜੀ ਇਹ ਪਾਗਲਖਾਨੇ, ਮਿਲਣ ਵੀ ਨਹੀਂ ਜਾਂਦਾ ਉਹਨੂੰ ਫਿਰ ਕੋਈ ਮੁੜ ਕੇ, ਕਿਉਂ ਉਹਨੂੰ ਪਤਾ ਹੀ ਨਹੀਂ ਵੀ ਇਹ ਕੌਣ ਨੇ, ਕਿੱਥੋਂ ਆਏ ਨੇ, ਸੰਬੰਧ ਟੁੱਟ ਜਾਂਦਾ। ਸੋ ਦੁਨੀਆਂ ਦਾ ਸੰਬੰਧ ਤਾਂ ਗਰਜ ਦਾ ਸੰਬੰਧ ਹੈ, ਇਹਨੂੰ ਗਾਹਾਂ ਹੈ ਨਹੀਂ। ਮਹਾਰਾਜ ਕਹਿੰਦੇ ਇਹ ਤਾਂ ਐਵੇਂ ਹੀ ਹੈ, ਕੱਚਾ ਹੀ ਸੰਬੰਧ ਹੈ ਇਹ, ਬਿਰਖਾ ਇਹ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਔਧ ਬਿਹਾਣੀ। ਦਰਖਤ ਦੇ ਟਾਹਣਿਆਂ 'ਤੇ ਆ ਕੇ ਪੰਛੀ ਰੂਪ ਪਰਿਵਾਰ ਬਹਿ ਗਿਆ, ਜਿਹਦੀ ਜਿਹਦੀ ਵਾਰੀ ਆਈ ਹੈ ਜਾਂਦੀ ਹੈ ਉੜੀ ਜਾਂਦਾ, ਫਿਰ ਮੁੜ ਕੇ ਨਾ ਕੋਈ ਕਿਸੇ ਨੂੰ ਮਿਲਦਾ, ਨਾ ਜਿੱਥੇ ਮਿਲਿਆ ਨਾ ਗਾਹਾਂ ਨੂੰ ਕਿਸੇ ਨੇ ਮਿਲਣਾ। ਜੇ ਭਲਾ ਪਰਮੇਸ਼ਰ ਨੇ ਕਦੇ ਕੋਈ ਭੇਦ ਨੰਗਾ ਵੀ ਰੱਖ ਲਿਆ ਤਾਂ ਵੀ ਮਿਲਾਪ ਨਹੀਂ ਹੁੰਦਾ, ਉਹਦਾ ਆਨੰਦ ਨਹੀਂ ਆਉਂਦਾ, ਪਿਆਰ ਨਹੀਂ ਆਉਂਦਾ। ਕਿੰਨੀਆਂ ਮਿਸਾਲਾਂ ਨੇ ਇੱਥੇ, ਮੈਨੂੰ ਹੁਣ ਥੋੜ੍ਹੇ ਦਿਨ ਹੋਏ ਪਹਿਲਾਂ ਦੱਸਿਆ ਸੀ ਕਿ ਇੱਕ ਬੱਚਾ ਇੰਜੀਨੀਅਰ ਸੀਗਾ, ਬੁਖਾਰੋ 'ਚ ਲੱਗਿਆ, ਉਹ ਚੜ੍ਹਾਈ ਕਰ ਗਿਆ, ਚੜ੍ਹਾਈ ਕਰਕੇ ਇੰਜੀਨੀਅਰ ਸੀ, ਅਤੇ ਇੱਥੇ ਨੇੜੇ ਹੀ ਕਿਸੇ 5-7 ਮੀਲ ਦੇ ਉੱਤੇ ਜਾ ਕੇ ਜਨਮ ਲੈ ਲਿਆ। ਉਹਨੂੰ ਸੁਰਤੀ ਪੁਰਾਣੀ ਰਹਿ ਗਈ ਕਾਇਮ, 5 ਸਾਲ ਦਾ ਹੀ ਦੱਸੀ ਜਾਇਆ ਕਰੇ ਵੀ ਸਾਡਾ ਪਿੰਡ ਤਾਂ ਫਲਾਣਾ ਹੈ, ਘਣੀਆਂ ਵਾਲਾ ਹੈ, ਇਹ ਮੇਰਾ ਪਿੰਡ ਨਹੀਂ, ਮੇਰੇ ਮਾਂ ਬਾਪ ਤਾਂ ਹੋਰ ਨੇ। 11 ਸਾਲ ਦਾ ਹੋ ਗਿਆ, ਸਕੂਲ 'ਚ ਪੜ੍ਹਦਾ ਹੈ 6ਵੀਂ ਜਮਾਤ 'ਚ, ਉਹ ਟੂਰਨਾਮੈਂਟ ਵਾਸਤੇ ਛੋਟੇ ਸਕੂਲਾਂ ਦਾ ਮਾਸਟਰ ਨਾਲ ਲੈ ਗਿਆ ਟੀਮ 'ਚ, ਉਹ ਚਲੇ ਗਏ ਉਹਦੇ ਨੇੜੇ ਰੌਣੀ ਕੋਲ, ਉਹ ਕਹਿੰਦਾ ਵੀ ਮੇਰਾ ਤਾਂ ਪਿੰਡ ਇੱਥੋਂ ਨੇੜੇ ਹੀ ਹੈ, ਜੇ ਮੈਨੂੰ ਕਹਿਣ ਮੈਂ ਹੁਣੇ ਨੱਠ ਕੇ ਜਾ ਕੇ ਜਾ ਆਉਂਦਾ ਆਪਣੇ ਘਰ। ਉਹ ਮਾਸਟਰ ਨੇ ਵੀ ਸੁਣਿਆ, ਕੁਛ ਦਿਲਚਸਪੀ ਹੋ ਗਈ, ਮਾਂ ਬਾਪ ਦਾ ਨਾਮ ਪੁੱਛਿਆ, ਉਹਨੇ ਇੱਕ ਮੁੰਡੇ ਕੋਲ ਚਿੱਠੀ ਲਿਖ ਕੇ ਭੇਜਤੀ ਵੀ ਆਹ ਇੱਕ ਕੋਈ ਲੜਕਾ ਹੈ ਸਾਡੇ ਕੋਲ, ਇਹ ਤੁਹਾਡਾ ਤਾਂ ਨਹੀਂ ਕਿਤੇ ਗੁਆਚਿਆ ਹੋਇਆ, ਇਹ ਫਲਾਣੇ ਥਾਂ ਦਾ ਹੈ, ਇਹਦੇ ਮਾਂ ਬਾਪ ਸਾਡੇ ਕੋਲ ਜਿਹੜੇ ਰਿਕਾਰਡ 'ਚ ਲਿਖੇ ਨੇ ਉਹਨਾਂ ਦਾ ਨਾਮ ਆ ਹੈ, ਅਤੇ ਤੁਸੀਂ ਦੇਖ ਲਓ ਆ ਕੇ ਜੇ ਤੁਹਾਡਾ ਹੋਵੇ। ਤਾਂ ਮਾਂ ਨਹੀਂ ਸੀ ਘਰ, ਪਿਓ ਨਹੀਂ ਸੀ ਘਰ, ਮਾਸੀ ਸੀ ਨਾਲ ਲੱਗਦੇ ਪੜੋਸ ਦੇ ਵਿੱਚ ਘਰ ਸੀ ਉਹਦਾ, ਉਹ ਦੇਖਣ ਵਾਸਤੇ ਆ ਗਈ, ਕਹਿੰਦੀ ਕੌਣ ਹੈ? ਉਹ ਬੱਚੇ ਕੋਲ ਲਿਆਉਂਦੀ, ਕਹਿੰਦਾ ਮਾਸੀ ਤੂੰ ਕਿਵੇਂ ਆਈ ਆ, ਮਾਂ ਨਹੀਂ ਆਈ, ਬੀਬੀ ਨਹੀਂ ਆਈ ਅਤੇ ਪਾਪਾ ਨਹੀਂ ਆਇਆ, ਬਾਪੂ ਨਹੀਂ ਆਇਆ। ਉਹ ਕਹਿੰਦੇ ਉਹ ਗਏ ਹੋਏ ਨੇ, ਮਾਸਟਰ ਨੂੰ ਹੋਰ ਇੰਟਰਸਟ ਹੋ ਗਿਆ, ਬੱਚਿਆਂ ਸਮੇਤ ਉਸ ਪਿੰਡ 'ਚ ਲੈ ਗਿਆ, ਉਹ ਨਹਿਰ ਦੇ ਕੰਢੇ 'ਤੇ ਪਿੰਡ ਆ, ਜਦੋਂ ਉੱਥੇ ਗਏ ਕਹਿੰਦੇ ਲੈ ਬਈ ਹੁਣ ਤੂੰ ਆਪਣੇ ਘਰ ਚਲਿਆ ਜਾਏਗਾ, ਕਹਿੰਦਾ ਮੇਰੇ ਪਿੱਛੇ ਪਿੱਛੇ ਆ ਜਾਓ, ਇੱਕ ਤਾਂ ਮੈਂ ਖੇਡਦਾ ਰਿਹਾ, ਪੜ੍ਹਦਾ ਰਿਹਾ, ਰੋਜ਼ ਸਕੂਲ ਨੂੰ ਜਾਂਦਾ ਰਿਹਾ, ਸਾਈਕਲ ਚਲਾਉਂਦੇ ਰਹਿੰਦੇ ਸੀ ਆ ਨਹਿਰ ਦੇ ਕੰਢੇ 'ਤੇ, ਹੁਣ ਤਾਂ ਮੈਨੂੰ ਸਾਰਾ ਹੀ ਪਤਾ, ਆ ਜਾਓ ਪਿੰਡ ਦੀਆਂ ਗਲੀਆਂ 'ਚ ਵੜ ਕੇ, ਕਹਿੰਦਾ ਆਹ ਤਾਂ ਹੈਗਾ ਮਾਸੀ ਦਾ ਘਰ, ਸਾਡਾ ਘਰ ਉਹ ਹੈ, ਆਪਣੇ ਘਰ ਜਾ ਵੜਿਆ, ਗੱਲਾਂ ਬਾਤਾਂ ਕੀਤੀਆਂ ਸਾਰੀਆਂ, ਉਹਨਾਂ ਨੂੰ ਵੀ ਨੇਚਾ ਹੋ ਗਿਆ, ਮਾਂ ਨੂੰ ਪਛਾਣਿਆ, ਪਿਓ ਨੂੰ ਪਛਾਣਿਆ, ਫਿਰ ਸਕੂਲ ਦੇ ਵਿੱਚ ਲੈ ਗਿਆ ਜਿੱਥੇ ਪੜ੍ਹਦਾ ਸੀ, ਫਿਰ ਖੇਤਾਂ 'ਚ ਲੈ ਗਿਆ, ਉੱਥੇ ਟਿੱਬੇ ਲੱਗੇ ਹੋਏ ਸੀ, ਕਹਿੰਦਾ ਉਹ ਟਿੱਬੇ ਕਿੱਧਰ ਗਏ? ਉਹ ਕਹਿੰਦੇ ਉਹ ਤਾਂ ਅਸੀਂ ਕਰਾ ਲਏ ਸਾਰੇ, ਜਦ ਟਿਊਬਵੈੱਲ ਆਇਆ ਜਦ ਕਰਾ ਤੇ, ਸਾਰੀਆਂ ਨਿਸ਼ਾਨੀਆਂ ਦੇਤੀਆਂ, ਹੁਣ ਸਰੀਰ ਬਦਲ ਗਿਆ, ਆਤਮਾ ਉਹੀ ਹੈ, ਹੁਣ ਉਹਦੇ ਨਾਲ ਕਿਵੇਂ ਸੰਬੰਧ ਜੁੜ ਸਕਦਾ ਹੈ, ਕਿਵੇਂ ਪਿਆਰ ਆ ਸਕਦਾ? ਪਿਆਰ ਹੈ ਬਲੱਡ ਦਾ, ਆਤਮਾ ਨਾਲ ਕੋਈ ਨਹੀਂ ਪਿਆਰ ਕਰਦਾ, ਅਸਲੀ ਜਿਹੜਾ ਹੈ ਆਪਾ ਹੈ, ਇਹਦੇ ਨਾਲ ਕੋਈ ਨਹੀਂ ਪਿਆਰ ਕਰਦਾ, ਪਿਆਰ ਕਰਦਾ ਦੇਖੀ ਹੋਈ ਚੀਜ਼ ਨਾਲ, ਕੱਪੜੇ ਨਾਲ ਪਿਆਰ ਕਰੀ ਜਾਂਦਾ ਸੰਸਾਰ, ਅਸਲੀ ਚੀਜ਼ ਨਾਲ ਨਹੀਂ ਕਰਦਾ। ਸੋ ਇਹ ਭੁੱਲ ਹੋ ਜਾਂਦੀ ਹੈ, ਅਸਲੀਅਤ ਅੱਖਾਂ ਤੋਂ ਓਝਲ ਹੋ ਜਾਂਦੀ ਹੈ, ਉਸ ਨੂੰ ਅਸੀਂ ਪਿਆਰ ਨਹੀਂ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਦੁਨੀਆਂ ਦਾ ਜੋ ਪਿਆਰ ਹੈ ਉਹ ਗਰਜ ਦਾ ਪਿਆਰ ਹੈ, ਜੇ ਤਾਂ ਗਰਜ ਚੱਲਦੀ ਰਹੇ ਤਾਂ ਪਿਆਰ ਨਹੀਂ, ਉਲਝਾਉਣ ਵਾਸਤੇ ਬਹੁਤ ਅਗੜੀ ਚੀਜ਼ ਹੈ, ਚੰਗੇ ਤੇ ਚੰਗੇ ਬੰਦੇ ਨੂੰ ਉਲਝਾ ਕੇ ਸੁੱਟ ਦਿੰਦੀ ਹੈ, ਕਿਉਂ ਤੱਤ ਦਾ ਉਹ ਵਾਕਫ ਨਹੀਂ। ਸੋ ਇਹ ਸਰੀਰ ਦੇ ਵਿੱਚ ਮਨ ਹੈ, ਉਹ ਮਨ ਨਾਲ ਸਾਡਾ ਸਮਝੌਤਾ ਹੋਣਾ ਪੈਂਦਾ। ਗੁਰੂ ਮਹਾਰਾਜ ਕਹਿਣ ਲੱਗੇ ਕਿਉਂ ਪ੍ਰੇਮੀਓ ਨਸ਼ਾ ਹੋਇਆ, ਬ੍ਰੇਨ ਜੇ ਫੇਲ ਹੋ ਜਾਏ ਫਿਰ ਰਿਸ਼ਤਾ ਸੰਸਾਰ ਦਾ ਖਤਮ ਹੈ। ਬ੍ਰੇਨ ਨੂੰ ਚੱਕਰ ਦੇਣ ਵਾਲੀ ਚੀਜ਼ਾਂ ਗਰਮ ਤੇ ਖੁਸ਼ਕ ਹੋਇਆ ਕਰਦੀਆਂ। ਉਹ ਕਹਿੰਦੇ ਮਹਾਰਾਜ ਨਸ਼ਾ ਕਰਦਾ, ਤੁਸੀਂ ਤਾਂ ਇਹ ਕਿਹਾ ਸੀ ਵੀ ਇੱਕ ਘੁੱਟਣਾ ਅੰਦਰ ਜਾਵੇ, ਅਸੀਂ ਤੁਹਾਡਾ ਪੂਰਾ ਪੂਰਾ ਹੁਕਮ ਮੰਨਿਆ, ਕੁੰਡਲੀਆਂ ਕਰੀਆਂ। ਕਹਿੰਦੇ ਮੂੰਹ 'ਚ ਨਾ ਕਿੰਨਾ ਕਿੰਨਾ ਚਿਰ ਰੱਖਦੇ ਸੀ ਜਦ ਸਾਹ ਨਹੀਂ ਸੀ ਆਉਂਦਾ ਜਿੰਨਾ ਚਿਰ? ਕਹਿੰਦੇ ਉਹ ਤਾਂ ਜ਼ਰੂਰ ਰੱਖਿਆ, ਅੰਦਰ ਨਹੀਂ ਜਾਣ ਦਿੱਤਾ। ਕਹਿੰਦੇ ਤੁਹਾਨੂੰ ਭਾਈ, ਕਹਿੰਦੇ ਮਹਾਰਾਜ ਸਾਡਾ ਤਾਂ ਸਿਰ ਚੱਕਰ ਖਾ ਰਿਹਾ। ਕਹਿੰਦੇ ਕਿਉਂ ਪ੍ਰੇਮੀਓ, ਇਹ ਤਾਂ ਘੁੱਟ ਘੁੱਟ ਪੀਤਾ, ਤੁਸੀਂ ਆ ਪਿਆਲੇ ਭਰੇ ਹੋਏ, ਸਾਰੇ ਬਾਟੇ ਭਰੇ ਹੋਏ ਮੁਕਾਏ ਨੇ। ਕਹਿੰਦੇ ਐਸੇ ਤਰ੍ਹਾਂ ਦੇ ਨਾਲ ਜਦ ਤੱਕ ਤੁਸੀਂ ਬਾਣੀ ਨੂੰ ਪੀਂਦੇ ਨਹੀਂ ਨਾ, ਜੀਰਨ ਨਹੀਂ ਕਰਦੇ, ਅੰਦਰ ਨਹੀਂ ਲੈ ਕੇ ਜਾਂਦੇ, ਜਿਵੇਂ ਜਾਨਵਰ ਉਗਾਲੀ ਕਰਿਆ ਕਰਦੇ ਨੇ, ਪਸ਼ੂ ਖਾ ਲੈਂਦੇ ਨੇ ਫਿਰ ਵਿਹਲੇ ਬੈਠ ਕੇ ਉਗਾਲੀ ਕਰਦੇ ਆ। ਕਹਿੰਦੇ ਐਵੇਂ ਜਿਵੇਂ ਬਾਣੀ ਦਾ ਜੋ ਹੈ ਗੁਰੂਆਂ ਦੇ ਵਚਨ, ਪਹਿਲਾਂ ਤਾਂ ਤੁਸੀਂ ਸੁਣ ਲੈਂਦੇ ਹੋ ਸੁਭਾਵਕ ਕੰਨਾਂ ਦੇ ਨਾਲ, ਗਾ ਲੈਂਦੇ ਹੋ ਰਸਨਾ ਦੇ ਨਾਲ, ਇਹ ਆਏ ਤਾਂ ਨਹੀਂ ਹਜਮ ਹੁੰਦੇ ਹੈਗੇ, ਇਹ ਤਾਂ ਗਏ ਆਏ ਹੋ ਗਏ। ਇਹ ਤਾਂ ਦੁਬਾਰਾ ਬੈਠ ਕੇ ਅੰਤਰੰਗ ਸਤਸੰਗ ਕਰਿਆ ਕਰੋ, ਫਿਰ ਜਾ ਕੇ ਹੁੰਦਾ। ਹੁਣ ਤੁਸੀਂ ਬਹਿਰੰਗ ਸਤਸੰਗ ਕਰ ਰਹੇ ਹੋ, ਜਦੋਂ ਅੰਤਰੰਗ ਕਰੋਗੇ ਉਸ ਵੇਲੇ ਇਹ ਬਾਣੀ ਦਾ ਅਸਰ ਹੋਏਗਾ। ਇਹਨਾਂ ਨੇ ਥੋੜ੍ਹਾ ਜਿਹਾ ਪੀਤਾ ਹੈ, ਉਹਦਾ ਅਸਰ ਹੋ ਗਿਆ। ਇਸੇ ਤਰ੍ਹਾਂ ਨਾਲ ਬਾਣੀ ਥੋੜ੍ਹੀ ਪੜ੍ਹ ਲਓ, ਬਹੁਤੀ ਪੜ੍ਹ ਲਓ, ਜੇ ਮਨ ਇਕਾਗਰ ਨਹੀਂ ਹੈ ਤਾਂ ਉਹ ਰਿਜ਼ਲਟ ਨਹੀਂ ਨਿਕਲਦਾ ਜਿਸ ਦੇ ਵਾਸਤੇ ਅਸੀਂ ਅੰਮ੍ਰਿਤ ਵੇਲੇ ਉੱਠੇ, ਜਾਗੇ ਹਾਂ, ਨਾਤੇ ਹਾਂ, ਨੀਂਦ ਵੀ ਛੱਡੀ ਹੈ, ਮੰਜਾ ਵੀ ਛੱਡਿਆ। ਇਹਦੇ ਨਾਲ ਤਾਂ ਸੁੱਤਾ ਹੀ ਪਿਆ ਰਹਿੰਦਾ, ਬਹੁਤ ਵਧੀਆ ਸੀ। ਜਾ ਕੇ ਵੀ ਜੇ ਨਾ ਜਾਗਿਆ, ਜਾ ਕੇ ਵੀ ਸੁੱਤਾ ਪਿਆ ਰਿਹਾ, ਫਿਰ ਕੀ ਫਾਇਦਾ ਹੋਇਆ? ਜੇ ਜਾਗਿਆ, ਸਰੀਰ ਜਾਗਿਆ, ਮਨ ਨੂੰ ਵੀ ਨਾਲੇ ਜਗਾ ਲੈ, ਮਨ ਇੱਧਰ ਉੱਧਰ ਦੌੜਦਾ, ਛਲਾਂਗਾ ਮਾਰਦਾ। ਮੈਨੂੰ ਬਹੁਤ ਪ੍ਰੇਮੀ ਦੱਸਦਾ ਵੀ ਜੀ ਪਾਠ ਕਰਨ ਬੈਠਦੇ ਹਾਂ, ਮਨ ਤਾਂ ਪਤਾ ਹੀ ਨਹੀਂ ਲੱਗਦਾ ਕਿੱਧਰ ਨੱਠ ਜਾਂਦਾ। ਅਤੇ ਮੈਂ ਕਿਹਾ ਨਾ ਕਰਿਆ ਕਰ, ਤੈਨੂੰ ਕਿਸੇ ਨੇ ਕਿਹਾ ਵੀ ਪਾਠ ਕਰਿਆ ਕਰ, ਜੇ ਕਰਨਾ ਹੈ ਤਾਂ ਸਾਵਧਾਨ ਹੋ ਕੇ ਕਰ, ਕਿਉਂਕਿ ਮਹਾਰਾਜ ਦਾ ਫਰਮਾਨ ਐਸਾ ਹੀ ਹੈ। ਦਸ ਕਰੋ ਵਾਹਿਗੁਰੂ ਦਾ ਪਿਆਰਿਓ ਤਸਮੂ ਇਕਾਗਰ ਕਰਕੇ, ਕਰੋ ਵਾਹਿਗੁਰੂ ਦਾ ਪਿਆਰਿਓ ਤਸਮੂ ਇਕਾਗਰ ਕਰਕੇ। ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਚਿੱਤ ਦੀ ਇਕਾਗਰਤਾ ਜੇ ਨਹੀਂ ਬਣਦੀ, ਮਹਾਰਾਜ ਕਹਿੰਦੇ ਫਿਰ ਅਧੂਰਾ ਰਹਿ ਜਾਂਦਾ ਕੰਮ। ਚਿੱਤ ਦੀ ਇਕਾਗਰਤਾ ਜ਼ਰੂਰੀ ਹੁੰਦੀ ਹੈ। ਚਿੱਤ ਨੂੰ ਮਨਾਉਣ ਤੋਂ ਪਹਿਲਾਂ, ਚਿੱਤ ਹੈ ਇਹ ਸਾਡਾ ਭਾਂਡਾ, ਇਹ ਇੱਕ ਟੇਪ ਦੇ ਥੱਲੇ ਰੱਖਤਾ, ਇਹਦਾ ਮੂੰਹ ਬੋਤਲ ਜਿੰਨਾ। ਜੇ ਬੋਤਲ ਹਿੱਲੀ ਜਾਵੇ, ਪੁੱਠੀ ਰੱਖ ਦਿੱਤੀ ਜਾਵੇ, ਟੇਢੀ ਰੱਖ ਦਿੱਤੀ ਜਾਵੇ, ਫਿਰ ਪਾਣੀ ਕਿਵੇਂ ਪੈ ਜਾਏਗਾ ਉਹਦੇ 'ਚ? ਉਹ ਵੀ ਜੇ ਹਿਲਦੀ ਰਹੇ ਬਹੁਤ ਸਪੀਡ ਦੇ ਨਾਲ, ਫੇਰ ਵੀ ਨਹੀਂ ਪੈਂਦਾ, ਐਵੇਂ ਇੱਕ ਅੱਧੀ ਘੁੱਟ ਪਈ ਚਲੀ ਜਾਵੇ ਤਾਂ ਚਲੀ ਜਾਓ। ਇਸੇ ਤਰ੍ਹਾਂ ਦੇ ਨਾਲ ਜਦ ਅਸੀਂ ਸਤਸੰਗ ਕਰਦੇ ਹਾਂ, ਬਾਣੀ ਦਾ ਪਾਠ ਕਰਦੇ ਹਾਂ, ਸਾਡਾ ਚਿੱਤ ਇਕਾਗਰ ਹੋਣਾ ਚਾਹੀਦਾ। ਚਿੱਤ ਇਕਾਗਰ ਤਾਂ ਹੁੰਦਾ ਹੈ ਜੇ ਸਾਡਾ ਮਨ ਨਾਲ ਸਮਝੌਤਾ ਹੋਵੇ। ਜੇ ਮਨ ਨਾਲ ਨਹੀਂ ਸਮਝੌਤਾ, ਫਿਰ ਤਰੱਕੀ ਇੱਥੇ ਹੀ ਰੁਕ ਜਾਂਦੀ ਹੈ। ਫਿਰ ਮਨ ਦੇ ਦੋ ਰੁੱਖ ਨੇ, ਇੱਕ ਤਾਂ ਬਾਹਰ ਨੂੰ ਦੌੜਦਾ ਹੈ, ਇੱਕ ਅੰਦਰ ਨੂੰ। ਜੇ ਤਾਂ ਅੰਦਰ ਵਾਲੀ ਇਹਨੂੰ ਆਦਤ ਪੈ ਜਾਵੇ ਤਾਂ ਇਹ ਬਹੁਤ ਛੇਤੀ ਤਰੱਕੀ ਕਰਾ ਦਿੰਦਾ। ਜੇ ਬਾਹਰ ਦੀ ਬਾਹਰ ਰਹਿੰਦਾ, ਪੜ੍ਹੀ ਜਾ ਬਾਣੀ, ਕਰੀ ਜਾ ਸੇਵਾ, ਹੋਰ ਕਰ ਲੈ, ਤੀਰਥ ਯਾਤਰਾ ਕਰ ਲੈ, ਦਾਨ ਕਰ ਲੈ, ਪੁੰਨ ਕਰ ਲੈ, ਇਹਨਾਂ ਦੇ ਫਲ ਤਾਂ ਮਿਲ ਜਾਣਗੇ, ਪਰ ਰੂਹਾਨੀ ਮੰਜ਼ਿਲ ਦੇ ਅੰਦਰ ਤਰੱਕੀ ਨਹੀਂ ਹੋਣੀ। ਉੱਥੇ ਤਾਂ ਉੱਥੇ ਹੀ ਖੜਾ ਰਹਿਣਾ, ਕਿਉਂ ਤੈਨੂੰ ਚੈੱਕ ਕਰਨ ਦਾ ਸਮਾਂ ਨਹੀਂ ਆਪਣੇ ਆਪ ਨੂੰ, ਵੀ ਮੈਂ ਮੇਰੇ 'ਚ ਕਿੰਨਾ ਕ੍ਰੋਧ ਹੈ, ਮੇਰੇ 'ਚ ਕਿੰਨਾ ਲੋਭ ਹੈ, ਮੇਰੇ 'ਚ ਕਿੰਨਾ ਅਭਿਮਾਨ ਹੈ। ਜਿਹੜੇ ਬੰਦੇ ਸੈਲਫ ਚੈਕਿੰਗ ਕਰਦੇ ਨੇ, ਉਹ ਉਹਨਾਂ ਦੀਆਂ ਬੁਰਿਆਈਆਂ ਦੂਰ ਹੋ ਜਾਇਆ ਕਰਦੀਆਂ। ਜਿਹੜਾ ਕਹਿੰਦਾ ਮੈਂ ਤਾਂ ਸਭ ਕੁਝ ਜਾਣਦਾ, ਉਹਦੇ 'ਚ ਕੁਛ ਨਹੀਂ ਹੋਇਆ ਕਰਦਾ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਜੇ ਭਾਂਡਾ ਖਾਲੀ ਹੋਵੇ ਤਾਂ ਉਹਦੇ ਵਿੱਚ ਕੁਛ ਪਿਆ ਕਰਦਾ। ਜਿਹੜਾ ਪਹਿਲਾਂ ਹੀ ਕੂੜ ਕੁਆੜ ਨਾਲ ਭਰਿਆ ਪਿਆ, ਉੱਥੇ ਕੀ ਅਸੀਂ ਆਸ ਰੱਖਦੇ ਹਾਂ ਵੀ ਪੈ ਜਾ? ਸੋ ਇਸ ਕਰਕੇ ਮਹਾਰਾਜ ਕਹਿੰਦੇ, ਪਹਿਲਾਂ ਤੂੰ ਮਨ ਨਾਲ ਸਮਝੌਤਾ ਕਰ ਵੀ ਮੈਂ ਕਾਹਦੇ ਵਾਸਤੇ ਪਾਠ ਕਰਦਾ, ਕਾਹਦੇ ਵਾਸਤੇ ਮੈਂ ਅੰਮ੍ਰਿਤ ਵੇਲੇ ਉੱਠਦਾ। ਜਥੇ ਹੀ ਤੂੰ ਇਹ ਗੱਲ ਨਹੀਂ ਸਮਝਦਾ ਤਾਂ ਫਿਰ ਤੇਰਾ ਉੱਠਣਾ ਨਹਾਉਣਾ ਜਿਹੜਾ ਹੈ, ਉਡਾ ਫਲ ਨਹੀਂ ਦੇਣਾ ਇਹਨੇ, ਥੋੜ੍ਹਾ ਰਹਿ ਜਾਏ। ਸੋ ਮਹਾਰਾਜ ਕਹਿੰਦੇ, ਪ੍ਰੇਮੀਓ, ਬਾਣੀ ਤੁਸੀਂ ਸਮਝ ਕੇ ਪੜਿਆ ਕਰੋ। ਕਹਿੰਦੇ ਮਹਾਰਾਜ, ਮਨ ਨਹੀਂ ਟਿਕਦਾ, ਕਰੀਏ ਕਿ ਹੁਣ ਆਪਣੇ ਤਾਂ ਗੱਲ ਚਲਾ ਦਿੱਤੀ, ਆਪ ਕਿਰਪਾ ਕਰਕੇ ਦੱਸੋ ਵੀ ਕਿਵੇਂ ਟਿਕ। ਮਹਾਰਾਜ ਕਹਿੰਦੇ, ਦੇਖੋ ਜਿਹੜਾ ਪਹਿਲਾਂ ਪੜ੍ਹਨ ਵਾਲਾ ਬੰਦਾ ਹੈ ਨਾ, ਉਹ ਗੁਟਕੇ ਤੋਂ ਦੇਖ ਕੇ ਬਾਣੀ ਪੜੋ। ਉਹ ਜਿਹੜੀਆਂ ਲਗਾ ਮਾਤਰਾ ਲੱਗੀਆਂ ਹੋਈਆਂ ਉਹਨਾਂ 'ਚ ਧਿਆਨ ਰੱਖੋ, ਉਧਰੋਂ ਨਾ ਜਾਣ ਦਿਓ। ਕੋਈ ਗੱਲ ਨਹੀਂ ਸਮਝ ਆਉਂਦੀ, ਨਾ ਸਹੀ, ਇੰਨਾ ਹੀ ਦੇਖੀ ਜਾਓ ਬਈ ਸੱਤ ਲਿਖਿਆ ਹੋਇਆ, ਚੱਤੇ ਨੂੰ ਸਿਆਰੀ ਹੈ, ਨਾਮ ਲਿਖਿਆ ਹੋਇਆ ਮੰਮੇ ਨੂੰ ਔਂਕੜ ਲੱਗਿਆ ਹੋਇਆ, ਪੁਰਖ ਲਿਖਿਆ ਹੋਇਆ ਪੱਪੇ ਨੂੰ ਵੀ ਔਂਕੜ ਹੈ, ਖੱਖੇ ਨੂੰ ਵੀ ਔਂਕੜ ਹੈ, ਐਂ ਦੇਖਦੇ ਜਾਓ। ਨਤੀਜਾ ਇਹ ਹੋਏਗਾ ਕਿ ਮਨ ਨੂੰ ਠਹਿਰਨ ਦੀ ਜਾਂਚ ਪੈ ਜਾਏਗੀ। ਇੱਕ ਐਕਸਰਸਾਈਜ਼ ਕਰ ਲਏਗਾ, ਫਸਟ ਐਕਸਰਸਾਈਜ਼ ਹੋ ਜਾਏਗੀ, ਫਿਰ ਦੂਸਰੀ ਐਕਸਰਸਾਈਜ਼ ਵਾਸਤੇ ਇਹਨੂੰ ਦੂਸਰਾ ਲੈਸਨ ਦੇਣ ਨੂੰ ਤਿਆਰ ਕਰੋ। ਉਹ ਇਹ ਹੁੰਦਾ ਹੈ ਕਿ ਉਹਦੇ ਅਰਥ ਸਮਝਣ ਦਾ ਯਤਨ ਕਰੋ। ਸੁਖਮਨੀ ਸਾਹਿਬ ਹੈ, ਬੜੀ ਸੁਖਾਲੀ ਬਾਣੀ ਹੈ, ਜਿੰਨੇ ਅਰਥ ਸਮਝਦੇ ਆਉਂਦੇ ਨੇ, ਜਿੱਥੇ ਨਹੀਂ ਆਉਂਦੇ ਉਹ ਸਾਡੀ ਬੇਵਸੀ ਹੈ, ਕਿਉਂਕਿ ਸਾਡੀ ਅਵਸਥਾ ਤੋਂ ਉੱਪਰਲੀ ਬਾਤ ਹੈ, ਹਾਲੇ ਸਾਡੀ ਸਮਝ 'ਚ ਆਉਣ ਵਾਲੀ ਨਹੀਂ। ਤੀਸਰੀ ਅਵਸਥਾ ਇਹ ਹੁੰਦੀ ਹੈ ਕਿ ਬਾਣੀ ਨੂੰ ਭਾਵ ਵਿੱਚ ਲੈ ਹੋ ਕੇ ਪੜ੍ਹੋ, ਜਿਹਾ ਜਿਹਾ ਸ਼ਬਦ ਉਹਾ ਜਿਹਾ ਭਾਵ ਬਣਾ ਕੇ ਬਾਣੀ ਪੜ੍ਹੋ। ਕਹਿੰਦੇ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਤੁਹਾਡੇ ਮਨ ਨੂੰ ਰਸ ਆਏਗਾ, ਰਸ ਆਏਗਾ ਤਾਂ ਫਿਰ ਇਹ ਵੀ ਚਾਹੇਗਾ ਕਿ ਹੋਰ ਤਰੱਕੀ ਕਰੀਏ। ਸੋ ਇਸ ਵਾਸਤੇ ਸਾਰਿਆਂ ਤੋਂ ਪਹਿਲਾਂ ਜ਼ਰੂਰੀ ਹੈ ਰੂਹਾਨੀ ਰਸਤੇ 'ਤੇ ਚੱਲਣ ਵਾਸਤੇ ਕਿ ਅਸੀਂ ਚਿੱਤ ਦੀ ਇਕਾਗਰਤਾ ਦਾ ਸਾਧਨ ਸਿੱਖ ਲਈਏ, ਵੀ ਕਿਵੇਂ ਚਿੱਤ ਇਕਾਗਰ ਹੁੰਦਾ। ਕਰਮ ਦੇ ਨਾਲ ਤਾਂ ਹੁੰਦੀ ਹੈ ਮੈਲ, ਉਪਾਸ਼ਨਾ ਨਾਲ ਹੁੰਦਾ ਚਿੱਤ ਇਕਾਗਰ। ਉਪਾਸ਼ਨਾ ਦੇ ਹੁੰਦੇ ਨੇ ਤਰੀਕੇ, ਇੱਕ ਤਰੀਕਾ ਨਹੀਂ ਹੈ ਕੋਈ ਜਨਰਲਾਈਜ਼ ਕੀਤਾ ਜਾਵੇ, ਬੇਅੰਤ ਤਰੀਕੇ ਨੇ ਉਪਾਸ਼ਨਾ ਦੇ ਜਿਹਦੇ ਨਾਲ ਚਿੱਤ ਇਕਾਗਰ ਹੁੰਦਾ, ਮਿਹਨਤ ਕਰਨੀ ਪੈਂਦੀ ਹੈ। ਪਰ ਜੋ ਦ੍ਰਿੜ ਪੁਰਸ਼ ਹੈ ਉਹਦਾ ਚਿੱਤ ਇਕਾਗਰ ਹੋ ਜਾਂਦਾ। ਜੇ 12 ਸੈਕਿੰਡ ਚਿੱਤ ਇਕਾਗਰ ਹੋ ਜਾਵੇ ਤਾਂ ਉਹਨੂੰ ਇੱਕ ਧਾਰਨਾ ਕਹਿੰਦੇ ਨੇ। 12 ਧਾਰਨਾ ਯਾਨੀ 2.5 ਮਿੰਟ ਜੇ ਇੱਕ ਚਿੱਤ ਇਕਾਗਰ ਹੋ ਜਾਵੇ ਉਹਨੂੰ ਇੱਕ ਧਿਆਨ ਕਹਿੰਦੇ ਨੇ। ਜੇ 30 ਮਿੰਟ ਚਿੱਤ ਨੇ ਕੋਈ ਫੁਰਨਾ ਨਹੀਂ ਕਰਿਆ ਤਾਂ ਉਹਨੂੰ ਸਮਾਧੀ ਕਹਿੰਦੇ ਨੇ। 30 ਤੋਂ ਲੈ ਕੇ ਜਦੋਂ 3 ਘੰਟੇ ਤੱਕ ਚਲੀ ਜਾਂਦੀ ਹੈ ਉਸ ਵੇਲੇ ਇਹਨੂੰ ਪੂਰਨ ਸਮਾਧੀ ਕਹਿੰਦੇ ਨੇ। ਸਮਾਧੀ ਲੱਗ ਜਾਇਆ ਕਰਦੀ ਆ, ਫਿਰ ਵੱਧਦੀ ਤਾਂ ਹੁੰਦੀ ਹੈ, ਘੱਟਦੀ ਨਹੀਂ ਹੁੰਦੀ। ਇਸ ਕਰਕੇ ਸਾਰਿਆਂ ਨਾਲੋਂ ਪਹਿਲਾਂ ਆਪਣੇ ਆਪ ਨੂੰ ਚੈੱਕ ਕਰੋ, ਕਿੰਨਾ ਕੁਛ ਹੈ ਸਾਡੇ ਅੰਦਰ। ਅੱਖਾਂ ਬਾਹਰ ਨੂੰ ਦੇਖਦੀਆਂ, ਕੰਨ ਬਾਹਰ ਨੂੰ ਸੁਣਦੇ ਨੇ, ਰਸਨਾ ਖੱਟੇ ਮਿੱਠੇ ਸਵਾਦ ਪਰਖਣੇ ਚਾਹੁੰਦੀ ਹੈ, ਨਾਸਕਾ ਸੁਗੰਧੀਆਂ ਦੁਰਗੰਧੀਆਂ ਦੀ ਪਰਖ ਵਿੱਚ ਹੈ, ਸਪਰਸ਼ ਵਾਲੇ ਇੰਦਰੇ ਸਪਰਸ਼ ਦੇ ਰਸ ਵਿੱਚ ਨੇ, ਇਹ ਬਾਹਰ ਨੂੰ ਦੌੜਦੇ ਨੇ, ਝਟਕਾ ਦਿੰਦੇ ਨੇ ਬੰਦੇ ਨੂੰ, ਬੜੇ ਬੜੇ ਝਟਕੇ ਮਾਰਦੇ ਆ, ਅੰਦਰ ਵੜਨ ਤੋਂ ਰੋਕਦੇ ਨੇ। ਅੱਖੀਆਂ ਦੇਖ ਨਾ ਰੱਜੀਆਂ, ਬਹੁ ਰੰਗ ਤਬਸ, ਰੱਜ ਆਉਂਦਾ ਅੱਖੀਆਂ ਨਾਲ ਦੇਖ ਕੇ, ਕਦੇ ਵੀ ਨਹੀਂ ਆਉਂਦਾ। ਕੰਨਾਂ ਨਾਲ ਗਾਉਣੇ ਹਾਸੇ ਰੋਣੇ ਸੁਣ ਕੇ ਕਦੇ ਵੀ ਆਦਮੀ ਰਜਿਆ ਨਹੀਂ ਕਰਦਾ, ਸੁਗੰਧੀ ਨਾਲ ਕਦੇ ਨੱਕ ਨਹੀਂ ਰਜਦਾ, ਖਾ ਪੀ ਕੇ ਰਸਾਂ ਕਸਾਂ ਨਾਲ ਕਦੇ ਰਜਵਾਨ ਨਹੀਂ ਰਸਦੀ, ਸਮਾਂ ਇਹ ਅੱਗ ਜ਼ਿਆਦਾ ਭੜਕਦੀ ਹੈ। ਸੋ ਇਸ ਕਰਕੇ ਸਾਰਿਆਂ ਨੂੰ ਪਹਿਲਾਂ ਮਨ ਨਾਲ ਸਮਝੌਤਾ ਕਰੋ ਵੀ ਮੈਂ ਭਜਨ ਕਿਉਂ ਕਰਨ ਲੱਗਿਆ, ਬੈਠ ਕੇ ਸੋਚੋ, ਅੰਤਰੰਗ ਭਜਨ ਕਰੋ ਵੀ ਆਹ ਵਚਨ ਉਹਨਾਂ ਨੇ ਕਿਹਾ ਹੈ ਵੀ ਇਹ ਠੀਕ ਹੈ ਜਾਂ ਗਲਤ ਹੈ। ਜਦੋਂ ਇਸ ਤਰ੍ਹਾਂ ਦੇ ਨਾਲ ਅਸੀਂ ਧਾਰਨ ਕਰਾਂਗੇ, ਉਸ ਵੇਲੇ ਸਾਡਾ ਜਿਹੜਾ ਮਨ ਹੈ ਉਹ ਸਿੱਖਿਆ ਵਿੱਚ ਰਿਮੋਟ ਘੋੜਾ ਜਿਵੇਂ ਹੋਇਆ ਕਰਦਾ ਹੈ, ਉਹ ਟ੍ਰੇਨਡ ਹੋ ਜਾਇਆ ਕਰਦਾ, ਐਵੇਂ ਜਿਵੇਂ ਮਨ ਟ੍ਰੇਨਡ ਹੋਣਾ ਸ਼ੁਰੂ ਹੋ ਜਾਇਆ ਕਰਦਾ, ਜਿਸਦੇ ਬਾਰੇ ਵਾਰ ਵਾਰ ਬਾਣੀ ਦੇ ਅੰਦਰ ਤਕੀਰ ਆਉਂਦੀ ਹੈ। ਸਾਧ ਪਿਆਰਿਆ ਪਹਿਲਾਂ ਮਨ ਆਪਣਾ, ਸਾਧ ਪਿਆਰਿਆ ਪਹਿਲਾਂ ਮਨ ਆਪਣਾ।